नमस्कार, ये आकाशवाणी है। खबरां दे इस बुलेटिन नाल मैं अमन देव। पहला चुनवीं खबरां। प्रधानमंत्री नरेंद्र मोदी ते ब्राजील दे राष्ट्रपति लुई इनासियो लुला डा सिल्वा नवीं दिल्ली विच दुवरली गल्लबात कर रहे ने। व्हाइट हाउस ने स्पष्ट किया कि अमरीका के राष्ट्रपति डोनाल्ड ट्रंप वालों नवे टैरिफ आदेश के ऐलान तो बाद भारत से 10% का अस्थाई टैरिफ लगेगा। उपराष्ट्रपति सीपी राधा कृष्णन ने कहा है कि कारपोरेट समाजिक जिम्मेवारी सीएसआर हुण कारोबारी रणनीति तक सीमित नहीं सगों राष्ट्रीय तरक्की का केंद्र बिंदु बन गई है। राष्ट्रीय राजधानी दिल्ली में संभावित दहशतगर्द खतरे बारे खुफिया जानकारी तो बाद मुख्य धार्मिक ते विरासती स्थानों ते सुरक्षा बढ़ा दी गई है। आईसीसी 2020 क्रिकेट विश्व कप का सुपर 8 गेड़ आज तो शुरू हो रहा है। सुपर 8 के पहले मैच में अज कोलंबो च न्यूजीलैंड का मुकाबला पाकिस्तान नाल होगा। हुण खबरां विस्थार नाल। प्रधानमंत्री नरेंद्र मोदी ते ब्राजील दे राष्ट्रपति लुई इनासियो लुला डा सिल्वा नवीं दिल्ली विच दुवरली गल्लबात कर रहे ने। मीटिंग दौरान दोहां नेता दुवरले संबंधां दे सारे पहलुआं दी समीक्षा करनगे। श्री मोदी ते श्री सिल्वा वल्लों आपसी हित दे खेतरी ते आलमी मुद्दिआं ते वी चर्चा करन दी उम्मीद है, जिस विच बहुपक्षी मंचां ते सहयोग, बहुपक्षीवाद, विश्व शासन ते ग्लोबल साउथ नाल संबंधित मुद्दे शामिल ने। इस तों पहलां ब्राजील दे राष्ट्रपति दा अज नवीं दिल्ली दे राष्ट्रपति भवन विखे रस्मी स्वागत कीता गया। भारत अते ब्राजील विचकार इक सुहिरद नज़दीकी अते बहुपक्षी रणनीतिक भाईवाली है, जो सांझियां लोकतंत्री कदरां कीमतां अते मुख खेतरां विच वध रहे सहयोग ते आधारित है। दोहां देशां विचकार व्यापार, निवेश, रक्षा, ऊर्जा, खेतीबाड़ी, सेहत, फार्मास्यूटिकल, नवियोणयोग ऊर्जा, महत्वपूर्ण खनिजां, विज्ञान अते तकनोलोजी अते नवीनता वर्गे खेतरां विच दुवल्ला सहयोग लगातार मजबूत हुंदा जा रहा है। पहला विदेश मंत्री डॉ एस जयशंकर ने अज नवी दिल्ली विच ब्राजील के राष्ट्रपति लुई इनासियो लुला डा सिल्वा नाल मुलाकात की। एक सोशल मीडिया पोस्ट विच श्री जयशंकर ने दोहां देशां विचकार रणनीतिक भाईवाली नूं अगे वधाउण लई श्री सिल्वा दीआं शुभकामनावां अते मार्गदर्शन लई प्रशंसा की। विदेश मंत्री ने विश्वास जाहिर किया है कि अज प्रधानमंत्री नरेंद्र मोदी नाल श्री सिल्वा की मुलाकात दोहां देशां विचकार संबंधां नूं नवीं गति प्रदान करेगी। प्रधानमंत्री नरेंद्र मोदी अज वीडियो कॉन्फ्रेंसिंग राही उत्तर प्रदेश के यमुना एक्सप्रैस वे सनती विकास अथार्टी विखे SCL फोक्सकोन सांझे उद्यम प्रोजैक्ट के नींह पत्थर रखने के समारोह में शामिल होंगे। यह प्रोजैक्ट घरेलू निर्माण समर्थावां नूं मजबूत करन, दरामद निर्भरता घटाउण अते मजबूत आलमी सप्लाई चेन बनाउण दे सरकार दे उपरालियां दे मुताबक है। यह पहल देश के सैमीकंडक्टर इकोसिस्टम नूं हुलारा देगी, नवीनता, हुनर विकास अते तकनोलॉजी तबादले नूं उत्साहित करेगी। इस सूरत तों इंजीनियरां, तकनीशियनां अते पेशेवरां लई सीधे ते सीधे तौर ते रोजगार दे हजारां मौके पैदा होणगे। व्हाइट हाउस ने स्पष्ट किया है कि अमरीकी राष्ट्रपति डोनाल्ड ट्रंप वालों नवे टैरिफ आदेश के ऐलान तो बाद भारत उपर 10% का अस्थाई टैरिफ लगेगा। यह नवा आदेश इंटरनेशनल एमरजेंसी इकोनॉमिक पावर एक्ट IEEPA तहत पहला लाए गए महसूलों की थां लेगा। इस दौरान अमरीका की सुप्रीम कोर्ट के टैरिफ संबंधी फैसले तो बाद अमरीकी राष्ट्रपति डोनाल्ड ट्रंप ने कहा कि भारत नाल व्यापार समझौते विच कोई बदलाव नहीं होया। उन्होंने कहा कि भारत नाल समझौता जारी है। श्री ट्रंप ने कहा कि भारत नाल उन्होंने संबंध शानदार ने अते वो भारत नाल व्यापार करना जारी रख रहे ने। राष्ट्रपति ट्रंप का यह बयान अमरीकी सुप्रीम कोर्ट वालों उन्होंने वड्डी पद्धर से लाए गए महसूलों रद्द करने के कुछ घंटे बाद आया है। इलैक्ट्रॉनिक्स से सूचना तकनोलॉजी मंत्री अश्विनी वैष्णव ने कहा कि इंडिया AI इंपैक्ट सम्मेलन में कई तकनीकी हल पेश किए गए हैं। अज सवेरे सम्मेलन का दौरा करदे श्री वैष्णव ने कहा कि नौजवान AI सम्मेलन प्रति बहुत उत्साहित ने। उन्होंने कल सम्मेलन वाली थां ते आयोजित प्रदर्शनी विच कांग्रेसी वर्करों वालों किए गए प्रदर्शन नूं शर्मनाक दस्या।
जो रकस यहाँ पे क्रिएट करने की कोशिश की, उसको सब ने इनवेरिएबली शेमफुल कहा है। किसी ने बहुत स्ट्रांग वर्ड्स भी यूज किए हैं, और जिस तरह से भारत की प्रतिष्ठा को कम करने का प्रयास कांग्रेस हमेशा करती है, वो बहुत ही शर्मनाक है। किसी भी पैरामीटर पे इस तरह की हरकत करना, जो गिरावट है उनकी राजनीति में, वो दर्शाता है। कांग्रेस एंटी यूथ है। कांग्रेस नहीं चाहती कि कोई भी अच्छी टेक्नोलॉजी, अच्छे नए प्रयास भारत में आए।
बीजेपी ने नवी दिल्ली में इंडिया AI इंपैक्ट सम्मेलन वाले स्थान से कांग्रेस पार्टी के विरोध प्रदर्शन की सख्त आलोचना की है। अज नवी दिल्ली में पत्रकारों नाल गलबात करदे पार्टी के बुलारे सुधांशु त्रिवेदी ने कहा कि कांग्रेस पार्टी दीआं कारवाईआं तो पूरा देश दुखी ते परेशान है। ਬੁਲਾਰੇ ਨੇ ਕਿਹਾ ਕਿ ਇਹ ਸੰਮੇਲਨ ਸਾਰਿਆਂ ਲਈ ਮਾਣ ਵਾਲੀ ਗੱਲ ਹੈ, ਪਰ ਕਾਂਗਰਸ ਨੇ ਜਿਸ ਤਰ੍ਹਾਂ ਦਾ ਕਾਰਾ ਕੀਤਾ ਉਹ ਬਹੁਤ ਸ਼ਰਮਨਾਕ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ CSR ਹੁਣ ਕਾਰੋਬਾਰੀ ਰਣਨੀਤੀ ਤੱਕ ਸੀਮਤ ਨਹੀਂ, ਸਗੋਂ ਰਾਸ਼ਟਰੀ ਤਰੱਕੀ ਦੇ ਕੇਂਦਰ ਬਿੰਦੂ 'ਚ ਹੈ। ਉਪ ਰਾਸ਼ਟਰਪਤੀ ਨੇ ਇਹ ਗੱਲ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ CSR ਸੰਮੇਲਨ 2026 ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ CSR ਜਨਤਕ ਸਿੱਖਿਆ ਪ੍ਰਣਾਲੀ ਅਤੇ ਮੁੱਢਲੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਅਤੇ ਹੁਨਰ ਵਿਕਾਸ ਨੂੰ ਉਦਯੋਗ ਨਾਲ ਜੋੜਨ ਵਿੱਚ ਇੱਕ ਪਰਿਵਰਤਨਕਾਰੀ ਭੂਮਿਕਾ ਨਿਭਾ ਸਕਦੀ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਭਾਰਤ ਨੇ ਢਾਂਚਾਗਤ ਸੁਧਾਰ ਕੀਤੇ ਨੇ, ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਅਤੇ ਡਿਜੀਟਲ ਕਨੈਕਟੀਵਿਟੀ ਅਤੇ ਮਾਲੀ ਸਮਾਵੇਸ਼ ਨੂੰ ਵਧਾਇਆ, ਜਿਸ ਨਾਲ ਗਰੀਬੀ ਤੋਂ ਲੱਖਾਂ ਲੋਕ ਬਾਹਰ ਆਏ ਨੇ। ਜੰਮੂ ਕਸ਼ਮੀਰ ਵਿੱਚ ਫੌਜ ਨੇ ਅੱਜ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਸੁੰਦਰਬਣੀ ਇਲਾਕੇ ਵਿੱਚ ਇੱਕ ਵਿਸ਼ਾਲ ਭਾਰ ਕਾਰਵਾਈ ਜਵਾਲਾ ਦੌਰਾਨ ਯੁੱਧ 'ਚ ਵਰਤੀ ਜਾਣ ਵਾਲੀ ਜੰਗੀ ਸਮੱਗਰੀ ਬਰਾਮਦ ਕੀਤੀ ਹੈ। ਫੌਜ ਦੇ ਬੁਲਾਰੇ ਨੇ ਵੇਰਵੇ ਦਿੰਦਿਆਂ ਕਿਹਾ ਕਿ 19 ਤਰੀਕ ਨੂੰ ਕੰਟਰੋਲ ਰੇਖਾ ਦੇ ਨਾਲ ਸੁੰਦਰਬਣੀ ਸੈਕਟਰ ਦੇ ਨਥੁਆ ਟਿੱਬਾ ਇਲਾਕੇ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਕਾਰਵਾਈ ਦੌਰਾਨ ਇੱਕ AK ਰਾਈਫਲ, 2 ਮੈਗਜ਼ੀਨ ਅਤੇ ਗੋਲਾ ਬਾਰੂਦ, 3 ਰਕਸੈਕ, ਕੰਬਲ, ਰਾਸ਼ਨ ਅਤੇ ਕੱਪੜੇ ਸਮੇਤ ਜੰਗੀ ਸਮੱਗਰੀ ਬਰਾਮਦ ਕੀਤੀ ਗਈ ਹੈ। ਭਾਲ ਕਾਰਵਾਈ ਜਾਰੀ ਹੈ। ਸੰਭਾਵਿਤ ਦਹਿਸ਼ਤਗਰਦ ਖਤਰੇ ਬਾਰੇ ਖੁਫੀਆ ਜਾਣਕਾਰੀ ਤੋਂ ਬਾਅਦ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਧਾਰਮਿਕ ਅਤੇ ਵਿਰਾਸਤੀ ਸਥਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਲਾਲ ਕਿਲੇ ਦੇ ਆਲੇ ਦੁਆਲੇ ਦੇ ਇਲਾਕਿਆਂ ਅਤੇ ਚਾਂਦਨੀ ਚੌਕ ਦੇ ਕੁਝ ਹਿੱਸਿਆਂ 'ਚ ਵਧੇਰੇ ਚੌਕਸੀ ਰੱਖੀ ਜਾ ਰਹੀ ਹੈ। ਇਹ ਅਲਰਟ ਕੇਂਦਰੀ ਖੁਫੀਆ ਏਜੰਸੀਆਂ ਦੇ ਸੰਕੇਤਾਂ ਤੋਂ ਬਾਅਦ ਆਇਆ ਕਿ ਪਾਕਿਸਤਾਨ ਸਥਿਤ ਦਹਿਸ਼ਤਗਰਦ ਧੜੇ ਲਸ਼ਕਰੇ ਤਾਇਬਾ ਨੇ ਕਥਿਤ ਤੌਰ 'ਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਆਪਣੀ ਨਿਸ਼ਾਨਾ ਬਣਾਉਣ ਵਾਲੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਏਜੰਸੀਆਂ ਨੇ ਸੰਕੇਤ ਦਿੱਤਾ ਹੈ ਕਿ ਇਹ ਧੜਾ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ IED ਅਧਾਰਤ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਇਹ ਉਪਾਅ ਸਾਵਧਾਨੀ ਦੇ ਤੌਰ 'ਤੇ ਕੀਤੇ ਗਏ ਨੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਮਹਾਰਾਸ਼ਟਰ ਦੇ ਭਿਵੰਡੀ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ। ਸ੍ਰੀ ਗਾਂਧੀ ਦੀ ਅੱਜ ਪੇਸ਼ੀ 2014 ਵਿੱਚ ਇੱਕ RSS ਵਰਕਰ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ਵਿੱਚ ਇੱਕ ਨਵੇਂ ਜ਼ਮਾਨਤਦਾਰ ਨੂੰ ਪੇਸ਼ ਕਰਨ ਦੇ ਮਾਮਲੇ ਨਾਲ ਸਬੰਧਤ ਹੈ। ਭਿਵੰਡੀ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਸ੍ਰੀ ਗਾਂਧੀ ਨੂੰ ਇਸ ਮਾਮਲੇ ਵਿੱਚ ਇੱਕ ਨਵੇਂ ਜ਼ਮਾਨਤਦਾਰ ਲਈ ਕਿਹਾ ਸੀ। ਸ੍ਰੀ ਗਾਂਧੀ ਨੇ ਇਸ ਮਾਮਲੇ ਵਿੱਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੂੰ ਆਪਣਾ ਜ਼ਮਾਨਤਦਾਰ ਬਣਾਇਆ ਸੀ, ਜਿਨ੍ਹਾਂ ਦਾ ਪਿਛਲੇ ਸਾਲ ਦਸੰਬਰ ਵਿੱਚ ਦੇਹਾਂਤ ਹੋ ਗਿਆ ਸੀ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਦੀ ਆਪਣੀ ਮੰਗ ਨੂੰ ਤੇਜ਼ ਕਰਦੇ ਹੋਏ ਕਿਹਾ ਕਿ ਹੁਣ ਸਬਰ ਦਾ ਬੰਨ ਟੁੱਟ ਗਿਆ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਉਪ ਸਥਾਈ ਪ੍ਰਤੀਨਿਧ ਯੋਜਨਾ ਪਟੇਲ ਨੇ ਕਿਹਾ ਕਿ ਸੁਰੱਖਿਆ ਪਰਿਸ਼ਦ ਸ਼ਾਂਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਆਪਣੀਆਂ ਮੁੱਖ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਧਾਰਾਂ ਵਿੱਚ ਸਥਾਈ ਮੈਂਬਰਸ਼ਿਪ ਦਾ ਵਿਸਥਾਰ ਹੋਣਾ ਸ਼ਾਮਲ ਹੈ। ਸ੍ਰੀਮਤੀ ਪਟੇਲ ਨੇ ਚੇਤਾਵਨੀ ਦਿੱਤੀ ਕਿ ਇਸ ਤੋਂ ਬਿਨਾਂ ਇਹ ਪ੍ਰਕਿਰਿਆ ਅਧੂਰੀ ਰਹੇਗੀ। ਮਰਦਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦਾ ਸੁਪਰ 8 ਗੇੜ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੁਪਰ 8 ਗੇੜ ਦੇ ਪਹਿਲੇ ਮੈਚ ਵਿੱਚ ਅੱਜ ਨਿਊਜ਼ੀਲੈਂਡ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਾਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਭਾਰਤ ਸੁਪਰ 8 ਦਾ ਆਪਣਾ ਪਹਿਲਾ ਮੈਚ ਪਾੜ ਕੇ ਦੱਖਣੀ ਅਫਰੀਕਾ ਖਿਲਾਫ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈ ਇਨਾਸੀਓ ਲੂਲਾ ਦਾ ਸਿਲਵਾ ਨਵੀਂ ਦਿੱਲੀ ਵਿੱਚ ਦੁਵੱਲੀ ਗੱਲਬਾਤ ਕਰ ਰਹੇ ਨੇ। ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੇਂ ਟੈਰਿਫ ਆਦੇਸ਼ ਦੇ ਐਲਾਨ ਤੋਂ ਬਾਅਦ ਭਾਰਤ 'ਤੇ 10% ਦਾ ਅਸਥਾਈ ਟੈਰਿਫ ਲੱਗੇਗਾ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਹੁਣ ਕਾਰੋਬਾਰੀ ਰਣਨੀਤੀ ਤੱਕ ਸੀਮਤ ਨਹੀਂ, ਸਗੋਂ ਰਾਸ਼ਟਰੀ ਤਰੱਕੀ ਦੇ ਕੇਂਦਰ ਬਿੰਦੂ 'ਚ ਹੈ। ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੰਭਾਵਿਤ ਦਹਿਸ਼ਤਗਰਦ ਖਤਰੇ ਬਾਰੇ ਖੁਫੀਆ ਜਾਣਕਾਰੀ ਤੋਂ ਬਾਅਦ ਮੁੱਖ ਧਾਰਮਿਕ ਅਤੇ ਵਿਰਾਸਤੀ ਸਥਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।